ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਤਨ ਕਰਾ ਮਾਨੁਖ ਡਹਿਕਾਵਾ ਅੰਤਰਜਾਮੀ ਜਾਨਾ ਪਾਪ ਕਰੇ ਕਰ ਮੁਕਰ ਪਾਵਾ ਭੇਖ ਕਰੈ ਨਿਰਬਾਨਾ ਜਤਨ ਕਰੈ ਮਾਨੁਖ ਡਹਿਕਾਵਾ ਅੰਤਰਜਾਮੀ ਜਾਨਾ ਪਾਪ ਕਰੇ ਕਰ ਮੁਕਰ ਪਾਵਾ ਭੇਖ ਕਰੈ ਨਿਰਬਾਨਾ ਜਾਨਤ ਦੂਰ ਤੁਮੈ ਪ੍ਰਭ ਨੇਰ ਉਤ ਤੇ ਉਤ ਪੇਖਾ ਹਵਾ ਲੁਬੀ ਫੇਰ ਰਹਾਉ ਜਬ ਲਗ ਟੁੱਟਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਟੁੱਟਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ ਸਤਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਜੋ ਮੁੱਖ ਵਾਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਜੋ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਧਨਾਸਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 680 ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸੁਣਿਆ, ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ, ਇਸ ਸੁਭਾਗੇ ਸਮੇਂ ਨੂੰ ਸਫਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਰਹਾਉ ਦਾ ਬੰਧ ਜਿਸ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਸਤਿਗੁਰੂ ਕਿਰਪਾ ਕਰਦੇ ਨੇ, ਜਾਨਤ ਦੂਰ ਤੁਮ ਹੈ ਪ੍ਰਭ ਨੇਰ, ਉਤ ਤੱਕ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ। ਲੋਭੀ ਲਾਲਚੀ, ਸਤਿਗੁਰੂ ਕਿਰਪਾ ਕਰਦੇ ਨੇ, ਲਾਲਚੀ ਬੰਦਾ ਵਾਹਿਗੁਰੂ ਜੀ ਤੈਨੂੰ ਦੂਰ ਸਮਝਦਾ ਹੈ। ਜਾਨਤ ਦੂਰ ਤੋਂ ਭਾਵ ਤੈਨੂੰ ਦੂਰ ਸਮਝਦਾ ਹੈ, ਤੇ ਦੂਰ ਸਮਝ ਕੇ ਉਹ ਬੰਦਾ ਆਪਣੇ ਜੀਵਨ ਦੇ ਅੰਦਰ ਮਾਇਆ ਦੀ ਖਾਤਰ ਜਾਂ ਆਪਣਾ ਲਾਲਚ ਪੂਰਾ ਕਰਨ ਦੇ ਲਈ ਇੱਧਰ ਉੱਧਰ ਤੱਕਦਾ ਹੈ, ਇੱਧਰ ਉੱਧਰ ਤੱਕਦਾ ਹੈ, ਕਿਉਂਕਿ ਉਤ ਤੱਕ ਹੈ, ਉਤ ਤੇ ਉਤ ਪੇਖ ਹੈ। ਉਤ ਇੱਧਰ, ਫਿਰ ਦੇਖਣਾ ਇਹ ਅੱਖਰ ਬਾਰ ਬਾਰ ਵਰਤਿਆ, ਉਤ ਤੱਕ ਹੈ, ਉਤ ਤੇ ਉਤ ਪੇਖ ਹੈ, ਇੱਧਰ ਉੱਧਰ ਸੱਜੇ ਖੱਬੇ ਵੇਖਦਾ ਹੈ। ਪਰ ਲਾਲਚ ਵਿੱਚ ਫਸਿਆ ਹੋਇਆ, ਲਾਲਚ ਵਸੀ ਹੋ ਕੇ ਆਪਣੇ ਕਰਮ ਵਿੱਚ ਹੀ ਫਸਿਆ ਰਹਿੰਦਾ ਹੈ। ਪਰ ਵਾਹਿਗੁਰੂ ਜੀ ਤੂੰ ਦੂਰ ਨਹੀਂ, ਤੂੰ ਨੇੜੇ ਹੈ। ਜਾਨਤ ਦੂਰ ਤੁਮੇ ਪ੍ਰਭ ਨੇਰ, ਉਤ ਤੱਕ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ। ਵਾਹਿਗੁਰੂ ਜੀ ਲਾਲਚੀ ਬੰਦਾ ਤੈਨੂੰ ਦੂਰ ਜਾਣਦਾ, ਪਰ ਤੂੰ ਨੇੜੇ ਹੈ। ਉਹ ਲਾਲਚ ਵਿੱਚ ਫਸਿਆ ਹੋਇਆ ਇਹ ਸਮਝਦਾ ਨਹੀਂ ਕਿ ਤੂੰ ਨੇੜੇ ਹੈ, ਇੱਧਰ ਉੱਧਰ ਵੇਖਦਾ, ਸੱਜੇ ਖੱਬੇ ਵੇਖਦਾ, ਤੇ ਮਾਇਆ ਦੀ ਭਟਕਣਾ ਵਿੱਚ ਲਾਲਚ ਵਿੱਚ ਫਸਿਆ ਰਹਿੰਦਾ ਹੈ। ਹੁਣ ਮਸਲਾ ਇਹ ਨਹੀਂ ਰੱਬ ਨੇੜੇ ਹੈ ਜਾਂ ਰੱਬ ਦੂਰ ਹੈ। ਫਿਰ ਧਿਆਨ ਦੇਵਿਓ, ਮਸਲਾ ਇਹ ਹੈ ਕਿ ਰੱਬ ਨੇੜੇ ਹੈ ਤੇ ਉਹਨੂੰ ਨੇੜੇ ਵੇਖਣ ਦਾ ਯਤਨ ਕਰਨਾ ਹੈ। ਮੇਰੇ ਸਹਿਤ ਆਪਾਂ ਜਿੰਨੇ ਵੀ ਬੈਠੇ ਹੋਏ ਹਾਂ, ਜਾਂ ਆਪ ਜਿਹੜੇ ਲਾਈਵ ਪ੍ਰੋਗਰਾਮ ਦੇ ਰਾਹੀਂ ਸੁਣ ਰਹੇ ਹੋ ਕਿ ਸਾਨੂੰ ਇਹ ਪਤਾ ਨਹੀਂ ਰੱਬ ਨੇੜੇ ਆ, ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਇਹ ਗੱਲ ਸਮਝਦੇ ਹਾਂ ਕਿ ਰੱਬ ਨੇੜੇ ਆ, ਬੜੀ ਵਾਰੀ ਸੁਣਿਆ, ਸੁਣਾਉਣ ਵਾਲਿਆਂ ਨੇ ਸੁਣਾਇਆ, ਕਿਸੇ ਵੀ ਮੰਦਰ ਵਿੱਚ ਚਲੇ ਜਾਓ, ਧਾਰਮਿਕ ਅਸਥਾਨ ਤੇ ਚਲੇ ਜਾਓ, ਗੁਰਦੁਆਰੇ ਚਲੇ ਜਾਓ, ਕੀ ਇਹ ਗੱਲ ਸਾਡੇ ਕੰਨਾਂ ਦੇ ਵਿੱਚ ਨਹੀਂ ਪੈਂਦੀ? ਪੈਂਦੀ। ਪਰ ਕੀ ਅਸੀਂ ਜੀਵਨ ਦੇ ਅੰਦਰ ਉਸ ਨੂੰ ਨੇੜੇ ਸਮਝਿਆ, ਨੇੜੇ ਜਾਣੇ? ਬਸ ਗੱਲ ਇਹ ਆ, ਭਗਤ ਨਾਮਦੇਵ ਜੀ ਨੇ ਇੱਕ ਸਿਆਣੇ ਪੰਡਿਤ ਨੂੰ, ਜਿਹੜਾ ਵਿਦਵਾਨ ਹੈ, ਬੜਾ ਵਿਦਵਾਨ ਹੈ, ਧਾਰਮਿਕ ਗ੍ਰੰਥ ਪੜ੍ਹਦਾ ਹੈ, ਧਾਰਮਿਕ ਗ੍ਰੰਥ ਵਿਚਾਰਦਾ ਹੈ, ਲੋਕਾਂ ਨੂੰ ਸੁਣਾਉਂਦਾ, ਉਹਨੇ ਗੱਲ ਕਹੀ, ਇਹ ਗੱਲ ਕਹਿਣ ਨਾਲ ਮਸਲਾ ਹੱਲ ਨਹੀਂ ਆਉਣਾ, ਰੱਬ ਨੇੜੇ ਹੈ ਜਾਂ ਰੱਬ ਦੂਰ ਹੈ। ਕਿਉਂ? ਭਗਤ ਜੀ ਕਹਿੰਦੇ ਨੇ ਇਹ ਤਾਂ ਗੱਲ ਇਉਂ ਹੋਈ, ਜਿਸ ਖਜੂਰ ਦੇ ਉੱਤੇ ਬੰਦਾ ਨਹੀਂ ਚੜ ਸਕਦਾ ਔਖਾ ਚੜਦਾ, ਤੇ ਆਪਾਂ ਕਹੀਏ ਵੀ ਜਲ ਦੀ ਮਛਲੀ ਖਜੂਰ ਤੇ ਚੜ ਗਈ। ਭਾਵੇਂ ਅੱਜ ਵਿਗਿਆਨ ਨੇ, ਤਕਨੀਕ ਨੇ ਦਰਖਤਾਂ ਦੇ ਉੱਤੇ ਮੱਛੀਆਂ ਦੀ ਚੜਨ ਦੀ ਵੀ ਗੱਲ ਕੀਤੀ ਹੈ, ਪਰ ਮੈਂ ਬੇਨਤੀ ਕਰਾਂ, ਜਿਹੜੇ ਕੰਮ ਨੂੰ ਬੰਦਾ ਔਖਾ ਕਰਦਾ ਹੈ, ਮਨ ਉਹ ਮੱਛੀ ਨੇ ਕਰ ਦਿੱਤਾ, ਹੈਰਾਨੀ ਵਾਲੀ ਗੱਲ ਨਹੀਂ। ਭਗਤ ਜੀ ਆਖਦੇ ਨੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛੜੀ ਚਰੇ ਖਜੂਰ, ਕਾਏ ਰੇ ਬਕਵਾਦ ਲਾਇਓ। ਕਿਉਂ ਬਕਵਾਸ ਮਾਰਦਾ, ਕਿਉਂ ਐਵੇਂ ਝੂਠੀ ਬਹਿਸ ਕਰਦਾ, ਰੱਬ ਨੇੜੇ ਆ ਰੱਬ ਦੂਰ ਹੈ? ਨਹੀਂ, ਜਿਨ ਹਾਰ ਪਾਇਓ ਤਿੰਨ ਛਪਾਇਓ, ਕਿਉਂਕਿ ਰੱਬ ਲੋਕ ਨੇ ਉੱਥੇ ਰਹਿੰਦੇ ਜਿੱਥੇ ਅਕਲ ਦੇ ਅੰਨੇ, ਨਾ ਕੋਈ ਉਹਨਾਂ ਦੀ ਰਮਜ ਪਛਾਣੇ, ਨਾ ਕੋਈ ਉਹਨਾਂ ਨੂੰ ਮੰਨੇ। ਅੱਜ ਥੋੜਾ ਜਿਹਾ ਅੰਤਰ ਜਾਮਤਾ ਆ ਜਾਵੇ, ਬੰਦਾ ਮੱਥੇ ਟਿਕਾਉਣ ਲੱਗ ਪੈਂਦਾ ਹੈ। ਪਰ ਜਿਸ ਉੱਤੇ ਕਿਰਪਾ ਹੈ ਉਹ ਸੰਸਾਰ ਵਿੱਚ ਵਿਚਰਦਾ, ਪਰ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦਾ, ਨਹੀਂ ਕਰਦਾ। ਵਿਦਵਾਨ ਸੱਜਣ ਕਹਿੰਦਾ ਹੈ, ਰੱਬ ਲੋਕ ਨੇ ਉੱਥੇ ਰਹਿੰਦੇ ਜਿੱਥੇ ਅਕਲ ਦੇ ਅੰਨੇ, ਨਾ ਕੋਈ ਉਹਨਾਂ ਦੀ ਰਮਜ ਪਛਾਣੇ, ਨਾ ਕੋਈ ਉਹਨਾਂ ਨੂੰ ਮੰਨੇ। ਇੱਥੇ ਮਹਾਰਾਜ ਆਖਦੇ ਨੇ, ਜਿਨ ਹਰ ਪਾਇਓ ਤਿਨੇ ਛਪਾਇਓ, ਜਿਨ੍ਹਾਂ ਨੇ ਹਰੀ ਨੂੰ ਪਾ ਲਿਆ ਉਹਨਾਂ ਨੇ ਛਪਾ ਲਿਆ, ਲੁਕਾ ਲਿਆ, ਉਹਨਾਂ ਨੇ ਢੰਡੋਰਾ ਨਹੀਂ ਪਿੱਟਿਆ। ਹਾਂ, ਜਿਹੜੀ ਰੋਸ਼ਨੀ, ਜਿਹੜਾ ਚਾਨਣ ਉਹਨਾਂ ਨੂੰ ਦਿਸਿਆ, ਉਸ ਚਾਨਣ ਦੀ ਸੋਝੀ ਜ਼ਰੂਰ ਲੋਕਾਂ ਨੂੰ ਦਿੱਤੀ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਮਹਾਰਾਜ ਆਖਦੇ ਨੇ, ਭਗਤ ਨਾਮਦੇਵ ਜੀ ਪੰਡਿਤ ਹੋਏ ਕਹਿ ਬੇਦ ਬਖਾਨੇ, ਮੂਰਖ ਨਾਮ ਦਿਓ ਰਾਮੈ ਜਾਨੈ। ਤੂੰ ਵਿਦਵਾਨ ਹੈ, ਤੂੰ ਬਹਿਸ ਵਿੱਚ ਪਿਆ ਹੋਇਆ, ਰੱਬ ਨੇੜੇ ਆ ਰੱਬ ਦੂਰ ਹੈ, ਪਰ ਮੈਂ ਜਿਹਨੂੰ ਤੂੰ ਬੇਸਮਝ ਕਹਿੰਦਾ, ਜਿਹਨੂੰ ਤੂੰ ਗਿਆਨ ਵਿਹੂਣਾ ਕਹਿੰਦਾ, ਕਿਉਂਕਿ ਨੀਵੀਂ ਜਾਤ ਦੇ ਬੰਦੇ ਨੂੰ ਜਿਹੜਾ ਨਾ ਇਹ ਪ੍ਰਾਪਤੀ ਕਰਨੀ ਜਿਹੜੀ ਸੀ ਉਸ ਵੇਲੇ ਦੇ ਲੋਕਾਂ ਦੇ ਮੁਤਾਬਕ ਨਹੀਂ ਸੀ, ਉਸਦਾ ਹੱਕ ਨਹੀਂ ਸੀ। ਪਰ ਭਗਤ ਜੀ ਕਹਿੰਦੇ ਨੇ ਤੂੰ ਮੈਨੂੰ ਜੋ ਕਹਿੰਦਾ ਮੈਂ ਤੇਰੀ ਗੱਲ ਸਮਝਦਾ, ਪਰ ਤੂੰ ਬਹਿਸਾਂ ਵਿੱਚ ਪਿਆ ਹੋਇਆ, ਮੈਂ ਰੱਬ ਨੂੰ ਹਰ ਜ਼ਰੇ ਜ਼ਰੇ ਕਣ ਕਣ ਵਿੱਚ ਵੇਖ ਕੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ। ਵੇਖੋ ਕੋਈ ਧਾਰਮਿਕ ਕੰਮ ਕਰੇ, ਕੋਈ ਵੀ ਰੱਬ ਨੂੰ ਮਿਲਣ ਵਾਸਤੇ ਆਪਣੇ ਮਜ਼ਹਬ ਦੇ ਮੁਤਾਬਕ, ਉਹਨੂੰ ਕੋਈ ਬੰਦਾ ਇਹ ਕਵੇ ਕਿ ਤੇਰਾ ਇਹ ਕਰਮ ਜਿਹੜਾ ਹੈ ਇਹ ਚੰਗਾ ਨਹੀਂ, ਤੈਨੂੰ ਨਹੀਂ ਕਰਨਾ ਚਾਹੀਦਾ, ਤੇ ਗੁੱਸਾ ਕਰ ਜਾਵੇਗਾ। ਪਰ ਜੇ ਉਹਨੂੰ ਕਿਹਾ ਜਾਵੇ ਵੀ ਕੰਮ ਕਰ, ਤੇਰੇ ਧਰਮ ਦੀ ਮਰਿਆਦਾ ਹੈ, ਤੇਰੇ ਧਰਮ ਦੇ ਅੰਦਰ ਇਹ ਕਰਮ ਹੈ, ਪਰ ਨਾਲ ਦੀ ਨਾਲ ਇਹ ਵੀ ਚੇਤੇ ਰੱਖ ਇਹ ਕਰਮ ਕੀਤਾ ਕਿਉਂ ਜਾ ਰਿਹਾ, ਕਾਹਦੇ ਵਾਸਤੇ ਕੀਤਾ ਜਾ ਰਿਹਾ। ਆਪਾਂ ਨਿਤਨੇਮ ਕਰਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਸਾਨੂੰ ਕੋਈ ਬੰਦਾ ਕਵੇ ਵੀ ਆਹ ਪਖੰਡੀ ਤੁਰੇ ਜਾ ਰਹੇ ਨੇ, ਆਹ ਵਿਖਾਵਾ ਕਰਨ ਵਾਸਤੇ ਤੁਰੇ ਜਾ ਰਹੇ ਨੇ, ਗੁੱਸਾ ਤਾਂ ਸਾਨੂੰ ਆਵੇਗਾ ਨਾ। ਭਗਤ ਜੀ ਨੇ ਵੀ ਐਸਾ ਹੀ ਤਰਕ ਇੱਕ ਬਾਂਗ ਦੇਣ ਵਾਲੇ ਮੁੱਲਾਂ ਦੇ ਉੱਤੇ ਕੀਤਾ। ਕਹਿੰਦੇ ਵੀ ਤੇਰਾ ਹੱਕ ਹੈ, ਤੂੰ ਬਾਂਗ ਦੇ, ਪਰ ਬਾਂਗ ਦਿੰਦਿਆਂ ਇਹ ਧਿਆਨ ਰੱਖੀ ਰੱਬ ਬੋਲਾ ਨਹੀਂ, ਰੱਬ ਸੁਣਦਾ ਹੈ, ਰੱਬ ਸੁਣਦਾ ਹੈ, ਤੇ ਜਿਸ ਦੇ ਨਾਮ ਦੀ ਬਾਂਗ ਦੇ ਰਿਹਾ ਕਦੀ ਉਹਨੂੰ ਵੀ ਅੰਦਰ ਆਪਣੇ ਵੇਖਣ ਦਾ ਯਤਨ ਕਰ, ਆਪਣੇ ਗਰੀਵਾਰ ਵਿੱਚ ਝਾਤ ਮਾਰ। ਕਬੀਰ ਮੁੱਲਾ ਮੁਨਾਰੇ ਕਿਆ ਚੜੈ, ਕਬੀਰ ਮੁੱਲਾ ਮੁਨਾਰੇ ਕਿਆ ਚੜੈ, ਸਾਈ ਨਾ ਬਹਿਰਾ ਹੋਏ, ਬਹਿਰਾ ਤੋਂ ਭਾਵ ਬੋਲਾ, ਜਾਂ ਕਾਰਨ ਤੋਂ ਬਾਂਗ ਦੇ, ਦਿਲ ਹੀ ਭੀਤਰ ਜੋਏ, ਜਿਸ ਦੇ ਨਾਮ ਦੀ ਬਾਂਗ ਦਿੰਦਾ ਹੈ ਉਸ ਨੂੰ ਆਪਣੇ ਅੰਦਰ ਵੀ ਵੇਖਣ ਦਾ ਯਤਨ ਕਰ। ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਮਨ ਦੇ ਸੰਬੰਧ ਵਿੱਚ ਸ਼ਤਾਬਦੀ ਜਿਹੜੀ ਹੈ ਉਹ 400 ਸਾਲਾਂ ਮਨਾਈ ਜਾ ਰਹੀ, ਬੜੇ ਦੀਵਾਨ ਹੋ ਰਹੇ ਨੇ, ਨਗਰ ਕੀਰਤਨ ਨਿਕਲ ਰਿਹਾ ਹੈ। ਸਮਝਣਾ ਇਹ ਹੈ ਕਿ ਸਤਿਗੁਰਾਂ ਨੇ ਆਪਣੀ ਬਾਣੀ ਦੇ ਰਾਹੀਂ ਸਾਨੂੰ ਜੀਵਨ ਜਿਉਣ ਦੇ ਲਈ ਵਿਚਾਰ ਕਰ ਧਾਰਾ ਕੀ ਦਿੱਤੀ। ਹੁਣ ਮੈਂ ਟੌਰ ਲਾ ਕੇ ਪੜ੍ਹ ਦੇਵਾਂ, ਤੁਸੀਂ ਸਿਰ ਜਿਹੜਾ ਨਾ ਝੁਮਾ ਕੇ ਸੁਣ ਲਵੋ, ਮਸਲਾ ਹੱਲ ਨਹੀਂ ਹੋਣਾ, ਮਸਲਾ ਹੱਲ ਨਹੀਂ ਹੋਣਾ। ਕਿ ਅਸੀਂ ਸੁਣਿਆ ਨੇ ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਰੱਬ ਦੇ ਪਿਆਰੇ ਸੰਤਾਂ ਨੇ ਪੁਕਾਰ ਪੁਕਾਰ ਕੇ ਉੱਚੀ ਆਵਾਜ਼ ਦੇ ਵਿੱਚ ਇਹ ਗੱਲ ਕਹੀ ਕਿ ਹਰ ਸਰੀਰ ਦੇ ਵਿੱਚ ਰੱਬ ਹੈ, ਹਰ ਘੱਟ ਦੇ ਵਿੱਚ ਰੱਬ ਹੈ, ਹਰ ਹਿਰਦੇ ਦੇ ਵਿੱਚ ਰੱਬ ਹੈ। ਸਭੇ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਰੱਬ ਹੈ। ਪਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹ ਗੱਲ ਆਖਦੇ ਨੇ ਇੱਥੇ ਹੀ ਰੁਕ ਨਹੀਂ ਜਾਣਾ ਕਿ ਸਾਰਿਆਂ ਵਿੱਚ ਰੱਬ ਹੈ, ਸੰਤਾਂ ਨੇ ਇਹ ਗੱਲ ਕਹਿ ਦਿੱਤੀ, ਨਹੀਂ। ਕਹੋ ਨਾਨਕ ਤਹਿ ਭਜ ਮਨਾ, ਗੁਰੂ ਤੇਗ ਬਹਾਦਰ ਜੀ ਮਹਾਰਾਜ ਆਖਦੇ ਨੇ ਇਹ ਮਨ ਉਹਨੂੰ ਭਜ, ਉਸਦਾ ਸਿਮਰਨ ਕਰ, ਉਸਦੀ ਬੰਦਗੀ ਕਰ, ਭਵ ਸਾਗਰ ਤੋਂ ਪਾਰ ਉਤਰ ਜਾਏਗਾ। ਜੰਗਲਾਂ ਵਿੱਚ ਨਹੀਂ, ਅੰਦਰ ਵੇਖ, ਕਿਉਂਕਿ ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਨ ਕੰਡਾ ਮੋੜੀ, ਜੰਗਲਾਂ ਵਿੱਚ ਘੁੰਮਦਾ ਫਿਰਦਾ, ਵਣਾਂ ਦੇ ਕੰਡੇ ਜਿਹੜੇ ਮਿੱਧਦਾ ਫਿਰਦਾ, ਮੋੜੇ ਤੋਂ ਪਾ ਮਿੱਧਦਾ ਫਿਰਦਾ, ਫਰੀਦਾ ਜੰਗਲ ਜੰਗਲ ਕਿਆ ਪਵੇ, ਵਨ ਕੰਡਾ ਮੋੜੀ ਵਸੀ ਰੱਬ ਹੀ ਆਡੀ ਹੈ, ਜੰਗਲ ਕਿਆ ਢੂੰਢੇ। ਅੰਦਰ ਵੇਖ, ਹਿਰਦੇ ਵਿੱਚ ਵੇਖ, ਜੰਗਲਾਂ ਵਿੱਚ ਲੱਭਣ ਦੀ ਲੋੜ ਨਹੀਂ। ਇਹੋ ਗੱਲ ਹੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਹੀ, ਕਾਹੇ ਬਨ ਖੋਜਨ ਜਾਈ, ਕਾਹੇ ਬਨ ਖੋਜਨ ਜਾਈ, ਬਨ ਖੋਜਨ ਜਾਈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਤੋਹੀ ਸੰਗ ਸਮਾਈ, ਗੁਰੂ ਤੇਗ ਬਹਾਦਰ ਜੀ ਮਹਾਰਾਜ ਸਮਝਦੇ ਨੇ ਕਿ ਜਿਹੜਾ ਗੁਰਮੁਖ ਹੈ, ਜਗਿਆਸੂ ਹੈ, ਉਹ ਤਾਂ ਇਹ ਗੱਲ ਮੰਨ ਲਵੇਗਾ, ਸਹਿਮਤ ਹੋ ਜਾਏਗਾ ਕਿ ਰੱਬ ਸਾਰਿਆਂ ਵਿੱਚ ਹੈ, ਜੰਗਲਾਂ ਵਿੱਚ ਲੱਭਣ ਦੀ ਲੋੜ ਨਹੀਂ। ਪਰ ਜਿਹੜਾ ਤਰਕ ਕਰਨ ਵਾਲਾ ਹੈ, ਤਰਕਵਾਦੀ, ਜਿਹੜਾ ਤਰਕਵਾਦੀ ਹੈ, ਉਹ ਕਹੇਗਾ ਪ੍ਰਮਾਣ ਦਿਓ, ਜੇ ਰੱਬ ਹੈ ਤੇ ਦਿਸਦਾ ਕਿਉਂ ਨਹੀਂ। ਹੁਣ ਸਾਡੇ ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਤੇ ਹਰ ਗਿਆਨ ਇੰਦਰੇ ਦਾ ਆਪਣਾ ਕਰਮ ਹੈ। ਅੱਖਾਂ ਦਾ ਕੰਮ ਆਪਣਾ, ਕੰਨ ਦਾ ਆਪਣਾ, ਨੱਕ ਦਾ ਆਪਣਾ, ਜੀਵਾ ਦਾ ਆਪਣਾ, ਤਵਚਾ ਦਾ ਆਪਣਾ, ਹਰ ਇੰਦਰੀ ਦਾ ਆਪਣਾ ਕਰਮ ਹੈ। ਪਰ ਜੇ ਅੱਖਾਂ ਕਹਿਣ ਮੈਂ ਨੱਕ ਦਾ ਕੰਮ ਕਰਨਾ, ਨਹੀਂ ਕਰ ਸਕਦੀ। ਕੋਈ ਇੰਦਰਾ ਦੂਜੇ ਇੰਦਰੇ ਦੀ ਜਗ੍ਹਾ ਨਹੀਂ ਵਰਤਿਆ ਜਾ ਸਕਦਾ। ਹੁਣ ਜਿਹੜੀ ਚੀਜ਼ ਆਪਾਂ ਕਹੀਏ ਅੱਖਾਂ ਨਾਲ ਦਿਸਦੀ ਨਹੀਂ, ਹੈ ਹੀ ਨਹੀਂ, ਇਹ ਸਿਆਣਪ ਨਹੀਂ, ਇਹ ਇਆਨਪ ਹੈ, ਇਹ ਇਆਨਾਪਨ ਹੈ। ਕਿਉਂਕਿ ਵੇਖਣਾ ਅੱਖਾਂ ਨੇ, ਤੇ ਅਸੀਂ ਕਹਾਂਗੇ ਫੁੱਲ ਵਿੱਚ ਸੁਗੰਧੀ ਹੈ, ਦਿਸਦੀ ਕਿਉਂ ਨਹੀਂ? ਇਹ ਵਿਸ਼ਾ ਅੱਖਾਂ ਦਾ ਨਹੀਂ, ਇਹ ਨੱਕ ਦਾ ਹੈ। ਉਹਨੇ ਦੱਸਣਾ ਕਿ ਫੁੱਲ ਵਿੱਚ ਸੁਗੰਧੀ ਹੈ। ਪਾਤਸ਼ਾਹ ਜੀ ਨੇ ਇਸੇ ਵਾਸਤੇ ਕਹਿ ਦਿੱਤਾ, ਪੋਹਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ, ਜਾਨਤ ਦੂਰ ਤੁਮੈ ਪ੍ਰਭ ਨੇਰ। ਰੱਬ ਜੀ ਤੂੰ ਨੇੜੇ ਆ, ਪਰ ਲਾਲਚੀ ਬੰਦਾ ਤੈਨੂੰ ਦੂਰ ਸਮਝਦਾ। ਇਸੇ ਵਾਸਤੇ ਤੈਨੂੰ ਵੇਖਣ ਦੀ ਬਜਾਏ ਉਹ ਇੱਧਰ ਉੱਧਰ ਸੱਜੇ ਖੱਬੇ ਵੇਖਦਾ, ਆਪਣਾ ਕਰਮ ਕਰਦਿਆ ਹੋਇਆ। ਕਰਮ ਕੀਤੀ ਜਾਂਦਾ ਲਾਲਚ ਵਸੀ ਹੋ ਕੇ, ਤੈਨੂੰ ਨਹੀਂ ਵੇਖਣ ਦਾ ਯਤਨ ਕਰਦਾ। ਕਿਉਂਕਿ ਹੱਟ ਪਟਨ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੈ। ਤੂੰ ਦੂਰ ਨਹੀਂ, ਤੂੰ ਨੇੜੇ ਆ। ਕਿਉਂਕਿ ਇਹ ਗੱਲ ਕੌਣ ਦੱਸੇਗਾ? ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ। ਕਿਉਂਕਿ ਬਾਹਰ ਢੂੰਡਣ ਤੇ ਛੋਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰੂ ਅੰਦਰ ਹੀ ਵਿਖਾਉਂਦਾ ਹੈ ਰੱਬ ਨੂੰ। ਗੁਰੂ ਦੱਸਦਾ ਰੱਬ ਤੇਰੇ ਅੰਦਰ ਹੈ, ਪਰਮਾਤਮਾ ਤੇਰੇ ਅੰਦਰ ਹੈ, ਉਹਨੂੰ ਕਿਤੇ ਸੱਤਵੇਂ ਆਕਾਸ਼ ਤੇ ਵਸਦਾ ਨਾ ਵੇਖ, ਉਹਨੂੰ ਆਪਣੇ ਅੰਦਰ ਵੇਖ। ਸਤਿਗੁਰੂ ਜੀ ਰਹਾਓ ਦੇ ਬੰਦ ਵਿੱਚ ਇਹ ਕਿਰਪਾ ਸਾਡੇ ਉੱਤੇ ਕਰ ਰਹੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ
ਧਨਾਸਰੀ ਰਾਗ ਹੈ ਮਹੱਲਾ ਪੰਜਵਾਂ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ
ਯਤਨ ਕਰਾ ਮਾਨੁਖ ਡਹਕਾਵਾ ਉਹ ਅੰਤਰ ਜਾਮੀ ਜਾਨਾ
ਯਤਨ ਕਰੇ ਕੌਣ ਲਾਲਚੀ ਬੰਦਾ ਬਹੁਤ ਯਤਨ ਕਰਦਾ ਹੈ ਲਾਲਚੀ ਬੰਦਾ ਮਾਨੁਖ ਡਹਕਾਵੇ ਮਾਨੁਖ ਡਹਕਾਵੇ ਤੋਂ ਭਾਵ ਮਨੁੱਖਾਂ ਨੂੰ ਧੋਖਾ ਦਿੰਦਾ ਹੈ ਮਨੁੱਖਾਂ ਨਾਲ ਧੋਖਾ ਕਰਦਾ ਹੈ ਲਾਲਚੀ ਬੰਦਾ ਯਤਨ ਕਰਦਾ ਹੈ ਲੋਕਾਂ ਨਾਲ ਧੋਖਾ ਕਰਦਾ ਹੈ ਮਨੁੱਖਾਂ ਨਾਲ ਧੋਖਾ ਕਰਦਾ ਹੈ ਪਰ ਉਹ ਅੰਤਰਜਾਮੀ ਵਾਹਿਗੁਰੂ ਪਰਮਾਤਮਾ ਸਾਰਾ ਕੁਝ ਜਾਣਦਾ ਹੈ ਅਗਲੀ ਪੰਕਤੀ ਦੇ ਵਿੱਚ ਸੁਣੋ ਕੀ ਕਹਿ ਰਹੇ ਨੇ ਸਤਿਗੁਰੂ
ਪਾਪ ਕਰੇ ਕਰ ਮੁਕਰ ਪਾਵਾ ਭੇਖ ਕਰਾ ਨਿਰਬਾਨਾ
ਪਾਪ ਕਰਦਾ ਤੇ ਪਾਪ ਕਰਕੇ ਮੁਕਰ ਜਾਂਦਾ ਲਾਲਚੀ ਬੰਦਾ ਅਨੇਕਾਂ ਯਤਨ ਕਰਦਾ ਲੋਕਾਂ ਨਾਲ ਹੇਰਾ ਫੇਰੀ ਕਰਦਾ ਪਾਪ ਕਰਦਾ ਤੇ ਪਾਪ ਕਰਕੇ ਮੁਕਰ ਜਾਂਦਾ ਪਰ ਮਹਾਰਾਜ ਆਖਦੇ ਨੇ ਮੁਕਰਦਾ ਕਿਵੇਂ ਭੇਖ ਬਣਾਇਆ ਹੋਇਆ ਹੈ ਨਿਰਬਾਨਾ ਵਾਲਾ ਜਿਹੜੇ ਵਾਸ਼ਨਾ ਤੋਂ ਰਹਿਤ ਨੇ ਤਿਆਗੀ ਨੇ ਵਿਰਖਤ ਨੇ ਭੇਖ ਉਹਨਾਂ ਵਾਲਾ ਬਣਾਇਆ ਹੋਇਆ ਕਈ ਵਾਰੀ ਆਪ ਜੀ ਦੇ ਨਾਲ ਇਹ ਬਚਨ ਸਾਂਝਾ ਕੀਤਾ ਹੈ ਸਤਿਗੁਰਾਂ ਨੇ ਸੱਜਣ ਠੱਗ ਨੂੰ ਇੱਕੋ ਗੱਲ ਕਹੀ ਸੀ ਸੱਜਣਾ ਠੱਗੀਆਂ ਮਾਰ ਠੱਗ ਬਣ ਕੇ ਠੱਗੀਆਂ ਮਾਰ ਠੱਗ ਬਣ ਕੇ ਸੱਜਣ ਬਣ ਕੇ ਨਹੀਂ ਭੇਖ ਬਣਾ ਕੇ ਨਹੀਂ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਮਸਜਿਦ ਬਣਾ ਦਿੱਤੀ ਮਸੀਤ ਬਣਾ ਦਿੱਤੀ ਬਾਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਠਾਕੁਰ ਦੁਆਰਾ ਬਣਾ ਦਿੱਤਾ ਲੋਕ ਸਮਝਣ ਬੜਾ ਧਾਰਮਿਕ ਬੰਦਾ ਤੇ ਚੋਗਾ ਵੀ ਬੜਾ ਲੰਬਾ ਪਾਇਆ ਹੋਇਆ ਚੋਲਾ ਵੀ ਬਹੁਤ ਲੰਬਾ ਪਾਇਆ ਹੋਇਆ ਹੱਥ ਵਿੱਚ ਮਾਲਾ ਵੀ ਹੈ ਮਹਾਰਾਜ ਕਹਿੰਦੇ ਨੇ ਇਹ ਕੰਮ ਨਾ ਕਰ ਠੱਗ ਬਣਨਾ ਠੱਗ ਬਣ ਕੇ ਠੱਗੀਆਂ ਮਾਰ ਪਰ ਇਹ ਜਿਹੜਾ ਨਾ ਸਾਧੂਆਂ ਵਾਲਾ ਭੇਖ ਰੱਬ ਦੇ ਪਿਆਰਿਆਂ ਵਾਲਾ ਭੇਖ ਇਸ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਨਾ ਕਰ ਕਿਉਂਕਿ ਬਦਨਾਮ ਤੂੰ ਵੀ ਹੋਣਾ ਤੇ ਨਾਲ ਬਦਨਾਮ ਇਸ ਬਾਣੀ ਨੇ ਵੀ ਹੋ ਜਾਣਾ ਭੇਖ ਨੇ ਵੀ ਹੋ ਜਾਣਾ ਅੱਜ ਜਿੰਨੇ ਪਾਪ ਮਾੜੇ ਕਰਮ ਸਤਸੰਗਤ ਭੇਖ ਦੇ ਥੱਲੇ ਹੋ ਰਹੇ ਨੇ ਨੂੰ ਇੰਨੇ ਆਮ ਲੋਕ ਨਹੀਂ ਕਰ ਰਹੇ ਤੇ ਆਹ ਵੱਡੇ ਵੱਡੇ ਘੁਟਾਲੇ ਬਲਾਤਕਾਰ ਦੇ ਕੇਸ ਕਿੰਨਾ ਉੱਤੇ ਲੱਗ ਰਹੇ ਨੇ ਜਿਨ੍ਹਾਂ ਨੂੰ ਲੋਕ ਧਾਰਮਿਕ ਸਮਝਦੇ ਨੇ ਜਿਨ੍ਹਾਂ ਨੂੰ ਧਾਰਮਿਕ ਆਗੂ ਸਮਝਦੇ ਨੇ ਕਾਰਨ ਆਹ ਹੁਣੇ ਹੁਣੇ ਭਾਈ ਸਾਹਿਬ ਜੀ ਸਤਿਗੁਰਾਂ ਦਾ ਬਚਨ ਪੜ ਰਹੇ ਸੀ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਪੀਜੈ ਰਾਮ ਰਾਜੇ ਜਿੰਨਾ ਅੰਤਰ ਕਪਟ ਵੀ ਅੰਦਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ ਮਹਾਰਾਜ ਆਖਦੇ ਨੇ ਕੋਈ ਹੋਵੇ ਰਾਗੀ ਰਾਗਾਂ ਦਾ ਸਿਆਣਾ ਕੋਈ ਹੋਵੇ ਨਾਦੀ ਸੰਖ ਵਜਾਉਣ ਵਾਲਾ ਕੋਈ ਹੋਵੇ ਬੇਦੀ ਵੇਦ ਪੜ੍ਹਨ ਵਾਲਾ ਪਰ ਜੇ ਅੰਦਰ ਵਿਕਾਰ ਹੈ ਕਿਹੜਾ ਧੋਖਾ ਦੇਣ ਵਾਲਾ ਕਪਟ ਕਰਨ ਵਾਲਾ ਹਾਲੇ ਸਤਿਗੁਰਾਂ ਨੇ ਬੜੇ ਪਿਆਰ ਨਾਲ ਸਮਝਾਇਆ ਬਾਰੀ ਪੜ੍ਹਨ ਵਾਲੇ ਨੂੰ ਸੁਚੇਤ ਰਹਿਣਾ ਚਾਹੀਦਾ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤ ਦਾਰਾ ਪੈ ਆਣ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤਨ ਬੇਰਾ ਤੇਰੇ ਜੀ ਪੈ ਦੀਜੈ ਕਪਟ ਨਾ ਕਰ ਧੋਖਾ ਨਾ ਕਰ क्योंकि निकट बुझे बुरा क्यों करे है। जेड़ा रब नू नेरे जानदा है वो बुरा काम नहीं करेगा, बुरा ओहो ही करदा है जेड़ा रब नू दूर समझदा है। ते फिर हैरानगी दी गल है, पाप करन वाला पाप कर करके मुकरी भी जांदा है। आ जो कुछ अज बन रहा है, आ मोर्चा जिहड़ा लगा होया है, इसका मूल कारण वेखिए ते की है। मैं बेनती करा तुसी बहुत वारी वेख दे हो, एक बंदा चीज लेना नहीं चाहता, दूजा धक्के नाल देना चाहता है, ते कह रहे तुहाडे भले विच है कि ये पाप ने, क्योंकि पाप बुरा, पापी को प्यारा, पाप लदे पापे पासारा। पाप माड़ा है पर पापी बंदे नू बड़ा प्यारा लगता है। आ किसी शराबी को शराब छड़ दे माड़ी है, वह भाई साहब जी तुहानू की पता है, भाई साहब जी तुहानू की पता है। मैं बेनती करा, पाप बुरा, पापी को प्यारा, पर नाल ही वो पाप दा खलारा अपने चफेरे खलारदा है, पसारा पसारदा है। आप बोलदा है फिर दूजिया नू बोलन दा यतन करदा है, अगे वर्करा नू कहंदा है भी तुसी भी गल मेरे वाली कहो, जिहड़ा पाप मैं कीता तुसी भी इस विच हिस्सेदारी बनो, भागीदार बनो। महाराज आखदे ने पाप बुरा, पापी को प्यारा, पाप लदे पापे पासारा। हां पापी पाप तो तौबा कर देवे ते फिर ओहो ही पापी चिंता तो बच जांदा है, सोग तो बच जांदा है, विजोग तो बच जांदा है, दुख तो बच जांदा है। महाराज ने यह गल कही है, पर हर पाप पछाने आप, ना तिस सोग विजोग संताप। क्योंकि एक गल आप आम वेखदे हां, पाप करी जाओ, अरदासां करी जाओ, फिर अगो करी जाओ। महाराज ने पावन बारी के अंदर बड़ा कुछ सुंदर किया है, पाप करे पंचा के बासरे, तीर्थ नाए तीर्थ नाए कहे सब उतरे, बहुर महाराज आखदे ने बहुर करे होए निसंग, जमपुर बाद खरे कालंक। पंजां दे वस हो के पाप बंदा करदा है, काम क्रोध लो मोह हंकार दे वस हो के, ते कहंदा चल तीर्था ते नहा लवांगे आपे उतर जाणगे सारे। महाराज आखदे ने फिर निसंग होके करी जांदा है, पर चेते रख तीर्था ने तेरे पाप नहीं धोने। बस इसका रिजल्ट, इसका नतीजा यह निकलेगा कि तेनू जामपुर जाना पवेगा, क्योंकि तू इन्हों का कलंकी है, कलंकित किया है, इन्हों कारण ही तेनू जामपुर के अंदर जाना पवेगा। बौर कमावे होए निसंग, जामपुर बाद खरा कलंक। महाराज कृपा करदे ने, पाप तो तौबा कीती गनका ने, पापा तो तौबा कीती अजाम मल ने, बच गए, गुरु की कृपा होगी। इत्थे महाराज कृपा करदे ने, लालची बंदा यतन करदा है, मनुखा नाल हेरा फेरी करदा है, पाप करदा है, पाप कर करके मुकर जांदा है, ते फिर पाप करन वास्ते अपने आप नू वाशना रहत दसदा है, भेख दे अंदर ये पाप करदा है, पर अंतर जामी वाहिगुरु परमात्मा सब कुछ जानदा है।
जानत दूर तुम्हें प्रब नेरो,
रब जी लालची बंदा तेनू दूर समझदा है पर तू नेड़े है।
उत ताका उत ते उत पिखा आवा लोभी फेरो,
जिहड़ा लालची बंदा इधर उधर सज्जे खब्बे तकदा है फिर उसी ही वाशना दे अंदर फसिया रहिंदा है।
महाउ जब लग टुटै नाही मन भरमा तब लग मुक्त ना कोई।
जदों तक अंदरों भरम मुकदा नहीं भटकदा मुकदी नहीं तदों तक बंधना तो खलासी नहीं। मुकत तो भाव बंधना तो खलासी। तदों तक बंधना तो खलासी प्राप्त नहीं होंदी जदों तक अंदरों भरम नहीं मिटदा। क्योंकि पंथ नानक भरम पट खुले गुर प्रसादी जानिया साची लिव लागी है पीतर सतगुर स्यो मन मानिया। डिगन डोला तो लो जो मन के भरमा भरम काटे गुरु अपने तो पाए विश्रामा। क्योंकि छोड़ जाहे से करे पराल काम न आवे से जंजाल संग न चाले तिन सो हीत जो बहराई सोई नीत। ऐसे परम पुले संसारा जन्म पदार्थ खोए गुवारा। क्योंकि भगत रविदास जी ने भी बड़ा सुंदर किया है परम है कि जब हम होते तब तू ना ही अब तू ही मैं ना ही। अनल अगम जैसे लहर में ओदद जल केवल जल माही माधवे। क्या कहिए परम ऐसा जैसा मानिए होए ना तैसा। परम जदों तक नहीं मिटदा भटकना जो तक नहीं मिटदी तदों तक महाराज आखदे ने बंधना तो खलासी नहीं बंदा आजाद नहीं हो सकता।
कहो नानक दयाल स्वामी संत भगत जन सोई।
परम किस दा मिटदा है जिस उत्ते गुरु अर्जन देव जी महाराज कृपा करदे ने। दया दा घर वाहिगुरु परमात्मा दया करदा ते फिर ओही बंदा भावे संसारी लिबास दे अंदर होवे संत है ओही भगत है। ओही बंदा संत है ओही भगत है केड़ा जिस दे परम टुट गए जिस उत्ते वाहिगुरु दयालु हो गया जिस उत्ते गुरु ने कृपा कर दिती। हुण संत कुवान नाल या कह नाल नहीं बनते। भगत कोई आखे भी मैनू कहो भगत मैं भगत बन जावा नहीं। महाराज ने एको पंक्ति दे अंदर निर्णय कर दिता है जिन्हों ते दयालु प्रभु दयावान हुंदा है जिन्हों दे अंदरों भटकना मिट जांदी है जिहड़े वाहिगुरु परमात्मा नूं अंतर जामी समझदे ने जिहड़े वाहिगुरु परमात्मा नूं दूर नहीं समझदे वास्तव विच ओही संत ने ते ओही भगत ने। ਉਹਨਾਂ ਨੂੰ ਸੰਤ ਕਹਿਣਾ ਚਾਹੀਦਾ ਹੈ ਉਹਨਾਂ ਨੂੰ ਭਗਤ ਕਹਿਣਾ ਚਾਹੀਦਾ। ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਸੰਤ ਵਾਲਾ ਤੇ ਭਗਤ ਵਾਲਾ ਮਾਰਗ ਜਿਹੜਾ ਨਾ ਹੈ ਔਖਾ ਕਿਉਂਕਿ ਇਹ ਸੌਖਾ ਨਹੀਂ। ਹੁਣ ਜਿਨ੍ਹਾਂ ਸਾਸ ਵਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਯਾ ਮਤ ਹੁੰਦੀ ਹੋਏ ਯਾਰਾਂ ਤਾੜ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਹੈ ਕੋਈ ਐਸਾ ਭਗਤ ਹੈ ਕੋਈ ਐਸਾ ਸੰਤ? ਹਾਂ ਮਹਾਰਾਜ ਕਹਿੰਦੇ ਨੇ ਹੈ। ਤੁਸੀਂ ਵੀ ਬਣ ਸਕਦੇ ਹੋ ਸੰਤ ਵੀ ਬਣ ਸਕਦੇ ਹੋ ਭਗਤ ਵੀ ਬਣ ਸਕਦੇ ਹੋ ਪਰ ਦਿਆਲਤਾ ਵਾਹਿਗੁਰੂ ਦੀ ਲੈਣੀ ਪਵੇਗੀ। ਵਾਹਿਗੁਰੂ ਨੂੰ ਹਰ ਸਮੇਂ ਹਰ ਥਾਂ ਇਹ ਅਰਦਾਸ ਕਰਕੇ ਮੰਗਣਾ ਪਵੇਗਾ ਤੁਮ ਸਮਰੱਥਾ ਕਾਰਨ ਕਰਨ ਢਾਕਣ ਢਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸਰਨ ਚਰਨ ਜੋ ਜੋ ਕੀਨੋ ਸੋ ਜਾਣਿਓ ਪੇਖਿਓ ਠੌਰ ਨਹੀਂ ਕਸ਼ ਢੀਠ ਮੁਕਰਨ। ਮਹਾਰਾਜ ਆਖਦੇ ਨੇ ਤੂੰ ਸਭ ਕੁਝ ਕਰਨ ਦੇ ਯੋਗ ਹੈ ਜੋ ਕੁਝ ਮੈਂ ਕਰਦਾ ਤੂੰ ਵੇਖ ਰਿਹਾ ਮੇਰੇ ਕੋਲ ਤਾਕਤ ਨਹੀਂ ਮੈਂ ਕਰਕੇ ਮੁਕਰ ਜਾਵਾਂ। ਕਿਉਂਕਿ ਸਤਸੰਗਤ ਬੰਦਾ ਬੰਦੇ ਦੇ ਅੱਗੇ ਮੁਕਰ ਜਾਵੇਗਾ ਪਰ ਰੱਬ ਦੇ ਸਾਹਮਣੇ ਨਹੀਂ ਮੁਕਰ ਸਕਦਾ। ਰੱਬ ਨੇ ਤਾਂ ਸਾਰੀ ਜਿਹੜੀ ਨਾ ਤਸਵੀਰ ਉਹ ਸਾਹਮਣੇ ਰੱਖ ਦੇਣੀ ਵੀ ਇਸ ਟਾਈਮ ਆਹ ਤੂੰ ਕਰਮ ਕੀਤਾ ਆਹ ਚੰਗਾ ਕੀਤਾ ਆਹ ਮਾੜਾ ਕੀਤਾ। ਰੋਜ਼ਾ ਤਾਂ ਪੜ੍ਹਦੇ ਹਾਂ ਨਿਤਨੇਮ ਦੇ ਅੰਦਰ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੂ ਆਪਣੀ ਕੇ ਨੇੜੈ ਕੇ ਦੂਰ। ਸਤਿਗੁਰ ਕਿਰਪਾ ਕਰੇ ਜੀਵਨ ਦੇ ਅੰਦਰ ਆਪਾਂ ਵੀ ਯਤਨ ਕਰੀਏ ਸੰਤ ਬਣਨ ਦਾ ਆਪਾਂ ਵੀ ਯਤਨ ਕਰੀਏ ਭਗਤ ਬਣਨ ਦਾ ਪਰ ਭੇਖ ਨਾਲ ਨਹੀਂ ਕੇਵਲ ਤੇ ਕੇਵਲ ਆਪਣੇ ਅੰਦਰ ਤਬਦੀਲੀ ਲਿਆਈਏ ਤੇ ਆਪਣੇ ਕਰਮਾਂ ਨੂੰ ਬਦਲਣ ਦਾ ਯਤਨ ਕਰੀਏ।
ਗੋਂਡ ਮਹੱਲਾ ਪੰਜਵਾਂ
ਲੜੀਵਾਰ ਕਥਾ ਸਤਿਗੁਰ ਮਹਾਰਾਜ ਦੀ ਜਿਹੜੀ ਚੱਲ ਰਹੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੌਣ ਰਾਗ ਦੇ ਅੰਦਰ ਇਹ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 866 ਤੇ ਸੁਭਾਇਮਾਨ ਹੈ।
ਗੁਰ ਕੇ ਚਰਨ ਕਮਲ ਨਮਸਕਾਰ।
ਗੁਰੂ ਦੇ ਸੋਹਣੇ ਚਰਨ ਕਮਲ ਜਿਹੜੇ ਨੇ ਨਾ, ਸੋਹਣੇ ਚਰਨ, ਉਹਨਾਂ ਨੂੰ ਨਮਸਕਾਰ ਕਰ, ਭਾਵ ਉਹਨਾਂ ਨੂੰ ਮੱਥਾ ਟੇਕ, ਉਹਨਾਂ ਉੱਤੇ ਆਪਣਾ ਮੱਥਾ ਰੱਖ। ਮੱਥਾ ਰੱਖਣ ਤੋਂ ਭਾਵ ਆਪਣੀ ਮਤ ਗੁਰੂ ਨੂੰ ਸਮਰਪਣ ਕਰ। ਗੁਰ ਕੇ ਚਰਨ ਕਮਲ ਨਮਸਕਾਰ, ਗੁਰੂ ਦੇ ਸੋਹਣੇ ਚਰਨਾਂ ਤੇ ਮੱਥਾ ਰੱਖ, ਭਾਵ ਆਪਣੀ ਮਤ ਦਾ ਤਿਆਗ ਕਰ ਤੇ ਗੁਰੂ ਦੀ ਮਤ ਆਪਣੇ ਜੀਵਨ ਦੇ ਅੰਦਰ ਲੈ।
ਕਾਮ ਕ੍ਰੋਧ ਇਸ ਤਨ ਤੇ ਮਾਰ।
ਜਿਹੜੇ ਕਾਮ ਤੇ ਕ੍ਰੋਧ ਦੋ ਵਿਕਾਰ ਨੇ, ਇਹ ਸਰੀਰ ਨੂੰ ਗਾਲ ਦਿੰਦੇ ਨੇ, ਕਿਉਂਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਜਿਉਂ ਕੰਚਨ ਸੁਹਾਗਾ ਢਾਲੈ, ਸੁਹਾਗਾ ਇੱਕ ਐਸੀ ਵਸਤੂ ਹੈ ਸੋਨੇ ਦੇ ਵਿੱਚ ਪਾ ਕੇ ਉਹਨੂੰ ਢਾਲਿਆ ਜਾ ਸਕਦਾ, ਢਾਲ ਦਿੰਦਾ, ਬਿਲਕੁਲ ਇਸੇ ਤਰ੍ਹਾਂ ਕਾਮ ਕ੍ਰੋਧ ਕਾਇਆ ਨੂੰ ਗਾਲ ਦਿੰਦਾ। ਪਰ ਮਹਾਰਾਜ ਆਖਦੇ ਨੇ ਕਾਮ ਤੇ ਕ੍ਰੋਧ ਨੂੰ ਨਾ ਆਪਣੇ ਸਰੀਰ ਵਿੱਚੋਂ ਮਾਰ, ਭਾਵ ਇਹਨਾਂ ਨੂੰ ਕੱਢ ਦੇ।
ਹੋਏ ਰਹੀ ਹੈ ਸਗਲ ਕੀ ਰਹਿਣਾ।
ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿਣਾ, ਨਿਮਰਤਾ ਵਿੱਚ ਰਹਿਣਾ, ਮਿਠਾਸ ਆਪਣੇ ਜੀਵਨ ਦੇ ਅੰਦਰ ਧਾਰਨ ਕਰਨੀ ਹੈ, ਕਿਉਂਕਿ ਫਰੀਦਾ ਥਿਓ ਪਵਾਹੀ ਦਬ ਰਾਹ ਦੇ ਦਬ ਦੀ ਤਰ੍ਹਾਂ ਆਪਣੇ ਆਪ ਨੂੰ ਬਣਾ ਲਾ। ਜੇ ਸਾਈ ਲੋੜਾਂ ਸਭ ਇੱਕ ਛਿੱਜੈ ਬੀਆ ਲਤਾੜੀ ਹੈ ਤਾਂ ਸਾਈ ਦੈ ਦਰਵਾੜੀ ਹੈ। ਜਿਹੜੀ ਰਸਤੇ ਦੀ ਦਬ ਹੈ ਨਾ, ਉਹ ਇੱਕ ਲੰਘਦਾ ਤੋੜ ਦਿੰਦਾ, ਦੂਜਾ ਪੈਰਾਂ ਥੱਲੇ ਦਬਾ ਦਿੰਦਾ। ਭਗਤ ਜੀ ਆਖਦੇ ਨੇ ਬਿਲਕੁਲ ਇਸੇ ਤਰ੍ਹਾਂ ਆਪਣੇ ਆਪ ਨੂੰ ਬਣਾ, ਨਿਮਰਤਾ ਦੇ ਵਿੱਚ ਆ, ਚੇਤੇ ਰੱਖ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਈ, ਜੀਵਦੇ ਆ ਪੈਰਾਂ ਤਲੇ ਮੋਇਆਂ ਉੱਪਰ ਹੋਏ। ਖਾਕ ਨੂੰ ਨਿੰਦਣਾ, ਮਿੱਟੀ ਨੂੰ ਨਿੰਦਣਾ, ਇਹਦੇ ਵਰਗਾ ਹੋਰ ਵੱਡਾ ਕੋਈ ਨਹੀਂ, ਕਿਉਂਕਿ ਜਿਉਂਦੀ ਜੇ ਜਿਉਂਦਿਆਂ ਪੈਰਾਂ ਥੱਲੇ ਹੁੰਦੀ ਹੈ, ਮਰਨ ਤੋਂ ਬਾਅਦ ਉੱਪਰ ਆ ਜਾਂਦੀ। ਕਈ ਬੰਦੇ ਨਿਮਰਤਾ ਦੇ ਵਿੱਚ ਜੀਵਨ ਨੂੰ ਬਤੀਤ ਕਰਦਿਆਂ ਦੂਜਿਆਂ ਦੀਆਂ ਵਧੀਕੀਆਂ ਸਹਿਣ ਕਰਦੇ ਨੇ, ਪਰ ਉਹਨਾਂ ਨੂੰ ਇਹ ਨਿਮਰਤਾ ਦਾ ਫਲ ਕੀ ਪ੍ਰਾਪਤ ਹੁੰਦਾ? ਭਗਤ ਜੀ ਕਹਿੰਦੇ ਨੇ ਨਿਮਰਤਾ ਦਾ ਫਲ ਉਹਨਾਂ ਨੂੰ ਇਹ ਪ੍ਰਾਪਤ ਹੁੰਦਾ, ਉਹਨਾਂ ਨੂੰ ਆਤਮਕ ਜੀਵਨ ਦਾ ਜਿਹੜਾ ਨਾ ਆਨੰਦ, ਉਹ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਨਿਮਰਤਾ। ਫਰੀਦਾ ਖਾਕ ਨਾ ਮੁੰਡੀ ਹੈ, ਖਾਕੂ ਜੇੜ ਨਾ ਕੋਈ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਸਾਰਿਆਂ ਦੀ ਚਰਨ ਧੂੜ ਬਣੇ ਰਹੋ, ਨਿਮਰਤਾ ਦੇ ਵਿੱਚ ਰਹੋ।
ਘੱਟ ਘੱਟ ਰਮਈਆ ਸਭ ਮਹਿ ਚੀਨਾ।
ਸਾਰਿਆਂ ਦੇ ਵਿੱਚ ਰੱਬ ਨੂੰ ਵੇਖ, ਰੱਬ ਨੂੰ ਵੇਖਣਾ ਕਰ। ਜਦੋਂ ਨਿਮਰਤਾ ਆਵੇਗੀ, ਜਦੋਂ ਗੁਰੂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਜਾਵੇ, ਆਪਣੀ ਮਤ ਦਾ ਤਿਆਗ ਕਰਕੇ ਗੁਰੂ ਦੀ ਮਤ ਲੈ ਲਈ ਜਾਵੇ, ਤੇ ਮਹਾਰਾਜ ਆਖਦੇ ਨੇ ਫਿਰ ਸਾਰਿਆਂ ਦੇ ਵਿੱਚ ਕੁਦਰਤੀ ਤੌਰ ਤੇ ਰਮਈਆ ਵਾਹਿਗੁਰੂ ਪਰਮਾਤਮਾ ਜਿਹੜਾ ਨਾ ਨਜ਼ਰ ਆਵੇਗਾ।
ਇਨ ਬਿਦਰਮ ਹੋ ਗੋਪਾਲ ਗੋਬਿੰਦ।
ਇਸ ਤਰ੍ਹਾਂ ਭਾਈ ਧਰਤੀ ਦੇ ਮਾਲਕ ਵਾਹਿਗੁਰੂ ਪਰਮਾਤਮਾ ਨੂੰ ਜਪਣਾ ਕਰੋ।
ਧੰਨ ਧੰਨ ਪ੍ਰਭ ਕਾ ਪ੍ਰਭ ਕੀ ਜਿੰਦ।
ਆਖੋ ਕੀ ਇਹ ਤਨ ਵੀ ਵਾਹਿਗੁਰੂ ਦਾ ਹੈ, ਇਹ ਮਨ ਵੀ ਵਾਹਿਗੁਰੂ ਦਾ ਹੈ, ਇਹ ਜਿੰਦ ਵੀ ਵਾਹਿਗੁਰੂ ਪਰਮਾਤਮਾ ਨੇ ਦਿੱਤਾ ਹੋਈ ਹੈ। ਕਿਉਂਕਿ ਸਤਸੰਗਤ ਸੇਵਾ ਕਰੀ, ਜੇ ਕੁਛ ਹੋਏ ਆਪਣਾ ਜੀਓ ਪਿੰਡ ਤੁਮਾਰਾ, ਸੇਵਾ ਕਰਕੇ ਵੀ ਮਾਨ ਨਾ ਕਰ, ਕਿਉਂਕਿ ਤਨ ਮਨ ਜਿੰਦ ਸਭ ਕੁਝ ਵਾਹਿਗੁਰੂ ਪਰਮਾਤਮਾ ਦੀ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਨ, ਆਪਣੀ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਨੂੰ ਜਪੋ, ਵਾਹਿਗੁਰੂ ਦਾ ਸਿਮਰਨ ਕਰੋ। ਕਿਵੇਂ ਕਰੋ? ਆਖੋ ਵਾਹਿਗੁਰੂ ਧਨ ਵੀ ਤੇਰਾ ਹੈ, ਮਨ ਵੀ ਤੇਰਾ ਹੈ, ਜਿੰਦ ਵੀ ਤੂੰ ਦਿੱਤੀ ਹੋਈ ਹੈ।
ਰਹਾਉ ਆਠ ਪਹਿਰ ਹਰ ਕੇ ਗੁਣ ਗਾਓ।
ਅੱਠੇ ਪਹਿਰ ਵਾਹਿਗੁਰੂ ਪਰਮਾਤਮਾ ਦੀ ਸਿਫਤ ਕਰੋ।
ਜੀ ਪ੍ਰਾਣ ਕੋ ਇਹ ਸੁਆਉ।
ਜਿੰਦ ਦਾ ਤੇ ਪ੍ਰਾਣਾਂ ਦਾ ਇਹੋ ਹੀ ਸਵਾਰਥ ਹੈ, ਇਹੋ ਹੀ ਮਨੋਰਥ ਹੈ, ਤੇ ਵਾਹਿਗੁਰੂ ਪਰਮਾਤਮਾ ਨੂੰ ਜਪਣਾ
ਤਾਜੇ ਅਭਿਮਾਨ ਜਾਨ ਪ੍ਰਭ ਸੰਗ
ਹੰਕਾਰ ਛੱਡ ਕੇ ਇਹ ਸਮਝੋ ਕਿ ਵਾਹਿਗੁਰੂ ਪਰਮਾਤਮਾ ਸਾਡੇ ਅੰਗ ਸੰਗ ਹੈ ਦੁਕਾਲੰ ਪ੍ਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗਨ ਦੇ ਬੂਤੇ ਕੇਵਲ ਪੜ੍ਹਨਾ ਨਹੀਂ ਬਲਕਿ ਇਹ ਸਮਝਣਾ ਹੈ ਕਿ ਉਹ ਵਾਹਿਗੁਰੂ ਪਰਮਾਤਮਾ ਸਾਡੇ ਅੰਗ ਸੰਗ ਹੈ
ਸਾਧ ਪ੍ਰਸਾਦ ਹਰ ਸਿਉ ਮਨ ਰੰਗ
ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਵਾਹਿਗੁਰੂ ਪਰਮਾਤਮਾ ਦੇ ਪਿਆਰ ਵਿੱਚ ਰੰਗਣਾ ਕਰ
ਜਿਨ ਤੂੰ ਕੀਆ ਤਿਸ ਕਉ ਜਾਣ
ਜਿਸ ਵਾਹਿਗੁਰੂ ਪਰਮਾਤਮਾ ਨੇ ਤੈਨੂੰ ਬਣਾਇਆ ਉਸ ਨਾਲ ਜਾਣ ਪਹਿਚਾਣ ਪਾ ਕਿਉਂਕਿ ਇਸ ਪਾਣੀ ਤੇ ਜਿੰਤੂ ਘਰਿਆ ਮਾਟੀ ਕਾਲੇ ਦਿਉੜਾ ਕਰਿਆ ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਮ ਮੈਂ ਜਿੰਤੂ ਰੱਖਿਆ ਰੱਖਣ ਹਾਰ ਸਮਾਰਜਨ ਸਗਲੇ ਛੋੜ ਵਿਚਾਰ ਮਨ ਜਿਸ ਰੱਬ ਨੇ ਤੈਨੂੰ ਬਣਾਇਆ ਜਿਸ ਰੱਬ ਨੇ ਤੇਰੀ ਹੋਂਦ ਬਣਾਈ ਜਿਸ ਰੱਬ ਦੀ ਕਿਰਪਾ ਨਾਲ ਤੂੰ ਸੰਸਾਰ ਵਿੱਚ ਆਇਆ ਸੋਹਰਾ ਸਰੀਰ ਤੈਨੂੰ ਪ੍ਰਾਪਤ ਹੋਇਆ ਉਸ ਨਾਲ ਆਪਣੀ ਜਾਨ ਪਹਿਚਾਣ ਬਣਾ
ਆਗਾ ਦਰਗਹ ਪਾਵਾ ਮਾਣ
ਉਸ ਦਾ ਲਾਭ ਤੈਨੂੰ ਕੀ ਹੋਵੇਗਾ ਵਾਹਿਗੁਰੂ ਦੀ ਹਜ਼ੂਰੀ ਵਿੱਚ ਦਰਗਾਹ ਵਿੱਚ ਤੈਨੂੰ ਮਾਣ ਪ੍ਰਾਪਤ ਹੋਵੇਗਾ ਕਿਉਂਕਿ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਲੈ ਕਿ ਤੋਰ ਪਵਨ ਪੁਨੀਤ ਅੱਗੇ ਵੀ ਤੈਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਹੋਵੇਗਾ ਕਦੋਂ ਜਦੋਂ ਤੂੰ ਵਾਹਿਗੁਰੂ ਪਰਮਾਤਮਾ ਨਾਲ ਜਾਣ ਪਹਿਚਾਣ ਬਣਾਵੇਗਾ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੇਗਾ
ਮਨ ਤਨ ਨਿਰਮਲ ਹੋਏ ਨਿਹਾਲ
ਤੇਰਾ ਮਨ ਵੀ ਤੇਰਾ ਤਨ ਵੀ ਪਵਿੱਤਰ ਹੋ ਜਾਏਗਾ ਤੇ ਤੂੰ ਜੀਵਨ ਦੇ ਅੰਦਰ ਨਿਹਾਲ ਹੋ ਜਾਵੇਗਾ ਨਿਹਾਲ ਉਹ ਅਵਸਥਾ ਹੈ ਸਾਧ ਸੰਗਤ ਜਿੱਥੇ ਜਾ ਕੇ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿ ਜਾਂਦੀ ਬੰਦਾ ਰਜ ਜਾਂਦਾ ਚੰਗੀ ਤਰ੍ਹਾਂ ਤ੍ਰਿਪਤ ਹੋ ਜਾਂਦਾ ਹੈ
ਰਸਨਾ ਨਾਮ ਜਪਤ ਗੋਪਾਲ
ਵਾਹਿਗੁਰੂ ਪਰਮਾਤਮਾ ਦਾ ਨਾਮ ਰਸਨਾ ਨਾਲ ਜਪਨ ਕਰਕੇ
ਕਰ ਕਿਰਪਾ ਮੇਰੇ ਦੀਨ ਦਿਆਲਾ
ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਤੂੰ ਦੀਨਾਂ ਤੇ ਦਇਆ ਕਰਨ ਵਾਲਾ ਮੇਰੇ ਉੱਤੇ ਵੀ ਦਇਆ ਕਰ
ਸਾਧੂ ਕੀ ਮਨ ਮੰਗਰ ਵਾਲਾ
ਕਿਰਪਾ ਕੀ ਕਰ ਕਿ ਮੈਂ ਹਰ ਵੇਲੇ ਤੇਰੇ ਪਿਆਰਿਆਂ ਦੀ ਚਰਨ ਧੂੜ ਮੰਗਦਾ ਹਾਂ ਬਾਸ਼ਦਾ ਹਾਂ ਮੈਨੂੰ ਤੇਰੇ ਪਿਆਰਿਆਂ ਦੀ ਚਰਨ ਧੂੜ ਪ੍ਰਾਪਤ ਹੋਵੇ ਕਿਉਂਕਿ ਮੇਰੇ ਖੰਡੋ ਮੌਜੜੇ ਗੁਰਸਿੱਖਾਂ ਡਾਂਡੇ ਮਸਤਕ ਲੱਗੇ ਸਾਧ ਰੇਨ ਵਡਭਾਗ ਜਿਨ੍ਹਾਂ ਦੇ ਕਿਉਂਕਿ ਅੰਤਰ ਜਾਨੀ ਪੁਰਖ ਵਧਾਤੇ ਸਰਦਾ ਮਨ ਕੇ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਹਰ ਵੇਲੇ ਵਾਹਿਗੁਰੂ ਜੀ ਮੇਰੀ ਇਹ ਮੰਗ ਹੈ ਤੇਰੇ ਪਿਆਰਿਆਂ ਦੀ ਚਰਨ ਧੂੜ ਮੈਨੂੰ ਪ੍ਰਾਪਤ ਹੋਵੇ
ਹੋ ਹੋ ਦਿਆਲ ਦੇਹੋ ਪ੍ਰਭ ਦਾਨਾ
ਵਾਹਿਗੁਰੂ ਜੀ ਕਿਰਪਾ ਕਰੋ ਮੇਰੇ ਉੱਤੇ ਦਿਆਲੂ ਹੋਵੋ ਤੇ ਇਹ ਦਾਤ ਇਹ ਦਾਨ ਮੈਨੂੰ ਦੇਵੋ ਜੀ
ਨਾਨਕ ਜਪ ਜੀਵੈ ਪ੍ਰਭ ਨਾਮ
ਕੀ ਤੇਰਾ ਦਾਸ ਨਾਨਕ ਜੀਵਨ ਦੇ ਅੰਦਰ ਵਾਹਿਗੁਰੂ ਪਰਮਾਤਮਾ ਜੀ ਜਦੋਂ ਤੱਕ ਸਵਾਸ ਹਨ ਤੇਰਾ ਨਾਮ ਹੀ ਜਪਦਾ ਰਵੇ ਆਓ ਆਪਾਂ ਵੀ ਮੰਗ ਕਰੀਏ ਵਿਸਰ ਨਹੀਂ ਦਾਤਾਰ ਵਿਸਰ ਨਹੀਂ ਦਾਤਾਰ
ਵਿਸਰ ਨਹੀਂ ਦਾਤਾਰ ਵਿਸਰ ਨਹੀਂ ਦਾਤਾਰ
ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ
ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ
ਨਾਨਕ ਚਾਉ ਇਹੋ ਨਾਨਕ ਚਾਉ ਇਹੋ
ਨਾਨਕ ਚਾਉ ਇਹੋ ਨਾਨਕ ਚਾਉ ਇਹੋ
ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਜਿਸ ਵਾਹਿਗੁਰੂ ਪਰਮਾਤਮਾ ਨੇ ਸਰੀਰ ਦਿੱਤਾ ਹੈ ਇਸ ਵਿੱਚ ਪ੍ਰਾਣ ਟਿਕਾਏ ਨੇ ਜਿੰਨ ਟਿਕਾਈ ਹੈ ਜਿਸ ਦੀ ਕਿਰਪਾ ਦੇ ਨਾਲ ਅਸੀਂ ਬੋਲ ਸਕਦੇ ਹਾਂ, ਅਸੀਂ ਤੁਰ ਸਕਦੇ ਹਾਂ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੇ ਹਾਂ, ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਅੱਠੇ ਪੈਰ ਦਾਤਾ ਨੂੰ ਪ੍ਰਾਪਤ ਕਰਕੇ, ਕਿਉਂਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼, ਹਰ ਵੇਰੇ ਉਸਦਾ ਧੰਨਵਾਦ ਕਰੀਏ, ਤੇ ਫਿਰ ਸਾਧ ਸੰਗਤ ਕੀ ਹੋਵੇਗਾ, ਲੋਕ ਨਾਲ ਪਰਲੋਕ ਸੌਰੇਗਾ। ਇੰਨੇ ਕੁ ਬਚਨ ਪਾਵਨ ਸ਼ਬਦ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰ ਵਿੱਚ ਅਖੀਰਲੀਆਂ ਪੰਕਤੀਆਂ ਦਾ ਪਾਠ ਸਾਰੇ ਸਰਵਨ ਕਰੋ ਜੀ।
ਕਰ ਕਿਰਪਾ ਮੇਰੇ ਦੀਨ ਦਿਆਲਾ, ਸਾਧੂ ਕੀ ਮਨ ਮੰਗੈ ਵਾਲਾ, ਵੋ ਦਿਆਲ ਦੇਹੋ ਪ੍ਰਭ ਦਾਨ, ਨਾਨਕ ਜਪ ਜੀਵੈ ਪ੍ਰਭ ਮਾਨ, ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।